ਸ਼ੁਰੂ ਹੁੰਦਾ ਹੈ ਗੁਰੂ ਬਾਬੇ ਨਾਨਕ ਦਾ ਮਹੱਲੇ ਪਹਿਲੇ ਦਾ ਮਾਰੂ ਮਹੱਲਾ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 991 ਇਹ ਪਿਛਲੀ ਸ਼ਬਦ ਚੌਂਕੀ 'ਚ ਅਸੀਂ ਪੂਰਾ ਸ਼ਬਦ ਜਿੱਦਾਂ ਲਿਖਿਆ ਪੜ੍ਹ ਚੁੱਕੇ ਹਾਂ ਹੁਣ ਵੀ ਅਸੀਂ ਦੁਬਾਰਾ ਪੜ੍ਹਾਂਗੇ ਪਰ ਗੁਰੂ ਬਾਬੇ ਨਾਨਕ ਨੂੰ ਹੀ ਸਾਰੀ ਬਾਣੀ 'ਚ ਬਾਬਾ ਕਿਹਾ ਹੈ ਕਿਸੇ ਮਹੱਲੇ ਨੂੰ ਬਾਬਾ ਨਹੀਂ ਕਿਹਾ ਜੇ ਮਹੱਲਿਆਂ ਨਾਲ ਕਿਹਾ ਹੈ ਸਾਰਿਆਂ ਨਾਲ ਅਗਲੇ ਗੁਰੂਆਂ ਨਾਲ ਤੇ ਬਾਣੀ ਦੇ ਵਿੱਚ ਸਿਰਫ ਇਹ ਬਾਬੇ ਦਾ ਮਰਤਬਾ ਗੁਰੂ ਨਾਨਕ ਨੂੰ ਦਿੱਤਾ ਹੈ ਔਰ ਗੁਰੂ ਨਾਨਕ ਨਾ ਗਾਂ ਬਾਬਾ ਆਦੇਸ਼ ਤਿਸੇ ਆਦੇਸ਼, ਬਾਓ ਗਾਂ ਅਕਾਲ ਪੁਰਖ ਨੂੰ ਬਾਬਾ ਕਹਿ ਰਹੇ। ਇਸ ਕਰਕੇ ਇਹ ਐਡਾ ਪਵਿੱਤਰ ਲਫ਼ਜ਼ ਹੈ ਬਾਬਾ। ਤੋ ਅਸੀਂ ਉਹ ਕਹਿੰਦਾ ਮੈਂ ਤੇ ਬਾਬਾ ਬੂਬਾ ਨਹੀਂ ਹੈ, ਮੈਂ ਤੇ ਮੁੱਲ ਖਰੀਦੀ ਸਲੇਵ ਹੈ, ਮੈਂ ਤੇ ਵਿਕਿਆ ਪਿਆ ਅਕਾਲ ਪੁਰਖ ਦਾ, ਮੈਂ ਗੁਲਾਮ ਹੈ, ਸਲੇਵ ਹੈ। ਇਸ ਕਰਕੇ ਲਾਲਾ ਗੋਲਾ ਇਹ ਸਾਰੇ ਗੁਲਾਮ ਵਿਕਦੇ ਹੁੰਦੇ ਸੀ ਸਾਰੇ। ਔਰ ਉਸ ਵੇਲੇ ਪਠਾਣਾ ਦਾ ਰਾਜ ਸੀ ਦਿੱਲੀ ਦੇ ਵਿੱਚ, ਸਾਰੇ ਅਫਰੀਕਾ ਤੋਂ ਫੜ ਕੇ ਕਾਲੇ ਲਿਆਉਂਦੇ ਸੀ ਉਹ, ਔਰ ਉਹ ਗੁਲਾਮ ਰੱਖੇ ਹੁੰਦੇ ਸੀ। ਉਹਨਾਂ ਦੀ ਘਰਵਾਲੀ ਵੀ ਗੁਲਾਮ ਹੁੰਦੀ ਸੀ, ਉਹਨਾਂ ਦੀ ਧੀ ਪੁੱਤ ਜਿੰਨੇ ਬੱਚੇ ਹੁੰਦੇ ਸੀ ਉਹ ਵੀ ਗੁਲਾਮ ਹੁੰਦੇ ਸੀ, ਅਸੀਂ ਸ਼ਬਦ ਦੀ ਪਿਛੋਕੜ ਦੱਸ ਦਈਏ। ਔਰ ਉਹ ਜਿਹੜਾ ਸੁਲਤਾਨ ਨੇ ਰੱਖੇ ਹੁੰਦੇ ਸੀ ਮੁਸਲਮਾਨ ਬਾਦਸ਼ਾਹ ਨੇ, ਔਰ ਉਹਨੂੰ ਫਿਰ ਜੇ ਗਰਮੀ ਲੱਗਦੀ ਸੀ ਤਾਂ ਉਹ ਪੱਖਾ ਚੱਲਦੇ ਸੀ, ਪੈਰ ਮਲੋਮਦੇ ਸੀ, ਫਿਰ ਤਾਜ਼ਾ ਆਟਾ ਚੱਕੀ ਦਾ ਪੀ ਕੇ ਗੁਲਾਮ ਉਹਦੀ ਰੋਟੀ ਉਹਨੂੰ ਖਿਲਾਉਂਦੇ ਸੀ। ਪਾਣੀ ਉਹਨੂੰ ਤੇ ਲੱਗੇ ਹਰ ਵੇਲੇ ਗਲਾਸ ਗਰਮਾ ਦਿਨਾਂ ਚ ਐਨ ਰੈਡੀ ਰੈਡ, ਜਿਸ ਵੇਲੇ ਉਹ ਮੰਗੇ ਤੇ ਉਹਨੂੰ ਪਾਣੀ ਪਿਲਾਉਂਦੇ ਸੀ। ਔਰ ਸਭ ਤੋਂ ਵੱਡੀ ਗੱਲ ਵੀ ਜਿਸ ਵੇਲੇ ਉਹਦਾ ਜੀ ਖੁਸ਼ ਕਰਨਾ ਹੋਵੇ ਫਿਰ ਉਹ ਸਾਰਾ ਟੱਬਰ ਨੱਚਦਾ ਸੀ, ਤਬਲੀਆਂ ਲੈ ਕੇ, ਤਾਂ ਕਿ ਉਹਦਾ ਮਾਲਕ ਦਾ ਜੀ ਖੁਸ਼ ਕਰੇ। ਹੁਣ ਬਾਬੇ ਨਾਨਕ ਦਾ ਬਾਬਾ ਨਾਨਕ ਅਕਾਲ ਪੁਰਖ ਦਾ ਗੁਲਾਮ ਬਣਦਾ, ਔਰ ਦੇਖਿਓ ਉਹਦਾ ਨੱਚਣਾ ਕੀ ਹੈ, ਉਹਦਾ ਮਾਂ ਕੀ ਹੈ, ਉਹਦਾ ਪਿਓ ਕੀ ਹੈ, ਕੀ ਇੱਥੇ ਲਿਖਦੇ ਨੇ ਵੀ ਮੇਰਾ ਪਿਓ ਕਾਲੂ ਸੀ, ਮਾਤਾ ਤ੍ਰਿਪਤਾ ਸੀ, ਜਾਂ ਕੀ, ਕੋਈ ਸ਼ਬਦ ਦਾ ਕੋਈ ਤਲਕ ਨਹੀਂ ਹੈ ਕੁਟੰਬ ਨਾਲ, ਅਕਾਲ ਪੁਰਖ ਨਾਲ ਜੁੜੇ ਹੋਏ। ਇਸੇ ਕਰਕੇ ਗੁਰੂ ਮਹਾਰਾਜ ਦੇ ਉਹ ਚਹੱਦੀ ਵੈਣ ਨੇ, ਔਰ ਇਹਨਾਂ ਬਾਬਤ ਹੀ ਉਹ ਮੁਸਲਮਾਨ ਲਿਖਾਰੀ ਸੱਤਾ ਜੀ ਅਤੇ ਬਲਵੰਡਾ ਜੀ ਜਿਹੜੇ ਐਡੇ ਵੱਡੇ ਸਿੱਖ ਹੋਏ ਔਰ ਸਾਹਮਣੇ ਦੇਖ ਰਹੇ ਸੀ, ਉਹ ਕਹਿ ਰਹੇ ਸੀ ਨਾਨਕ ਈਸ਼ਰ ਜਗਨਨਾਥ, ਬੜਾ ਭਾਰਾ ਬਾਬੇ ਨਾਨਕ ਤੋਂ ਆਉਣ ਤੋਂ ਪਹਿਲਾਂ ਬੜੇ ਬੜੇ ਭਾਰੇ ਦੇਵਤੇ ਹੋਏ ਹੈ, ਈਸ਼ਰ, ਮਹਾਦੇਵ ਵਗੈਰਾ, ਜਗਨਨਾਥ। ਉਹ ਕਹਿੰਦੇ ਉਹ ਜਿਹੜਾ ਨਾਨਕ ਹੈ ਉਹ ਈਸ਼ਰ ਹੈ, ਜਗਨਨਾਥ, ਨਾਨਕ ਈਸ਼ਰ ਜਗਨਨਾਥ, ਉਹ ਚ ਹੱਦੀ ਵੈਣ ਵਿਰ ਕੇ ਆਉਣ, ਹੱਦਾਂ ਹੀ ਟੱਪ ਕੇ ਉਹਦੇ ਸ਼ਬਦ ਉਹਦੇ ਗੀਤ ਕਹਿੰਦੇ ਉਹ ਚ ਹੱਦੀ ਆ, ਦੇਖਿਓ ਕਿੰਨਾ ਸਮਝ। ਲੇਕਿਨ ਜਿਹੜੀ ਸੀਧ ਮਹੱਲੇ ਪਹਿਲੇ ਦੇ ਸ਼ਬਦ ਦਿੰਦੇ ਆ, ਕੀ ਮਜਾਲ ਹੈ ਕਿ ਬਾਕੀ ਮਹੱਲਿਆਂ ਨਾਲ ਉਹਦੇ 'ਚੋਂ ਇੱਕ ਸੂਤ ਭਰ ਵੀ ਲਹਿਦਾ ਸ਼ਬਦ ਉਹਨੂੰ ਖੋਲ੍ਹਣ ਲਈ ਲਿਖੇ ਹੋਣ। ਉਸੇ ਤਰ੍ਹਾਂ ਤਾਂ ਗੱਦੀ ਤਾਂ ਮਿਲਦੀ ਸੀ, ਜੋਤ ਹੀ ਤਾਂ ਜਾਂਦੀ ਸੀ, ਗੁਰੂ ਜੋਤ, ਦੋ ਜੋਤਾਂ, ਇੱਕ ਸਤਿਗੁਰੂ ਦੀ ਜੋਤ ਹੈ ਵੱਡੀ, ਔਰ ਸਤਿਗੁਰੂ ਦੀ ਜੋਤ ਫਿਰ ਗੁਰੂ ਜੋਤੀਆਂ 'ਚ ਆਈ, ਉਹ ਫਿਰ ਸਾਰੀਆਂ ਜਾਂ ਫਿਰਦੀ ਸੀ। ਇਸ ਕਰਕੇ ਇਹ ਜਿਹੜੀ ਗੁਰੂ ਜੋਤੀਆਂ ਹੈ ਉਹ ਵੱਖਰੀਆਂ ਹੈ, ਸਤਿਗੁਰੂ ਦੀ ਜੋਤ ਉਹਨਾਂ ਦੇ ਅੰਦਰ ਪੂਰਨ ਦੀ ਪੂਰਨ ਜਗਾ ਲੈਂਦੇ ਸੀ, ਉਹ ਸਤਿਗੁਰੂ ਆਪ ਉਹਨਾਂ ਦੇ ਅੰਦਰ ਹੁੰਦਾ ਸੀ, ਆਪ ਉਹ ਸਤਿਗੁਰੂ ਨਹੀਂ ਸੀ, ਆਪ ਉਹਦੇ ਕੌਣ ਸੀ, ਮੁੱਲ ਹਟੜੀ ਤੇ ਉਹਦੇ ਪਰਮੇਸ਼ਰ ਦੇ ਨਾਮ ਬਦਲੇ ਵਿਕ ਗਏ ਹਾਂ, ਐਡਾ ਵੱਡਾ ਨਾਮ ਦੁਨੀਆਂ ਦਾ, ਔਰ ਜਿਹੜਾ ਚਲੇ ਆ ਰਿਹਾ ਜਦੋਂ ਦੀ ਭਗਤੀ ਲਹਿਰ ਹੈ, ਜਦੋਂ ਦਾ ਰੱਬ ਆ ਉਹਦੇ ਵਿੱਚ ਇੱਕ ਨਾਮ ਚੀਜ਼ ਆ ਰਹੀ ਹੈ ਜਿਹੜੀ ਕਿ ਐਡੀ ਵੱਡੀ, ਕਹਿੰਦਾ ਵਾ ਉਹ ਗੁਰਬਚ ਆਪਾਂ ਉਸ ਬਚਨ ਤੋਂ ਵਿਕਿਆ ਪਿਆ, ਪਰਮੇਸ਼ਰ ਦਾ ਨਾਮ ਐਡੀ ਵੱਡੀ ਚੀਜ਼ ਹੈ ਜਿਹਦਾ ਮਾਨਤ ਨਹੀਂ ਪਾ ਸਕਦਾ, ਉਹਦੇ ਵਿਕਿਆ ਪਿਆ, ਮੈਂ ਤਾਂ ਗੁਲਾਮ ਹੈ ਰੱਬ ਦਾ, ਪਰ ਉਹ ਜਿਹੜਾ ਮੇਰਾ ਮਾਲਕ ਹੁਕਮ ਦਿੰਦਾ ਉਹ ਮੈਥੋਂ ਕਮਾਇਆ ਨਹੀਂ ਜਾਂਦਾ। ਔਰ ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਜਿਹੜਾ ਹੁਕਮ ਸਿਰ ਹੁਕਮ ਹੈ ਨਾਮ ਜਪਣਾ, ਉਹ ਮੈਥੋਂ ਜਪ ਨਹੀਂ ਹੁੰਦਾ, ਇੱਥੇ ਰਹਾਉ ਦਾ ਪ੍ਰਕਾਸ਼ ਹੋਇਆ, ਇਸ ਲਈ ਸ਼ਬਦ ਲਿਖਿਆ ਗਿਆ ਵੀ ਨਾਮ ਜਪਣਾ ਪਰ ਜਪ ਨਹੀਂ ਹੁੰਦਾ। ਔਰ ਸਾਰੇ ਕਰਮ ਕਾਂਡ ਦੱਸਣਗੇ ਜੋ ਹੋ ਰਹੇ ਸੀ ਸਰੀਰ ਦੇ ਵਿੱਚ, ਜਿਹੜਾ ਮਾਲਕ ਮੰਨਦਾ ਹੈ ਕੋਈ, ਉਹ ਸਰੀਰ ਦੀ ਸਹੂਲਤ ਲਈ ਸਾਰਾ ਫਿਰ ਚੇਲਾ ਉਹਦਾ ਸਾਰਾ ਕੁਛ ਕਰਦਾ। ਹੁਣ ਗੁਰੂ ਬਾਬਾ ਨਾਨਕ ਐਸਾ ਸ਼ਬਦ ਦਿੰਦਾ ਹੈ, ਸੇਧ ਪਾਉਂਦਾ ਹੈ ਵੀ ਸਿੱਖੋ ਗਾਂ, ਜਿਹੜੀ ਪ੍ਰਣਾਲੀ ਗੁਰੂ ਪ੍ਰਣਾਲੀ ਚੱਲੀ ਹੈ ਉਹ ਫਿਰ ਹਮੇਸ਼ਾ ਹੀ ਆਪਣਾ ਸਾਹਿਬ ਗੁਰੂ ਸਤਿਗੁਰੂ ਉਹ ਮੰਨਦੇ ਰਹੇ, ਆਪ ਗੁਰੂ ਜੋਤੀਆਂ ਸੀ ਔਰ ਜੱਗ ਨੂੰ ਤਾਰਨ ਲਈ ਆਈਆਂ ਸੀ, ਲੇਕਿਨ ਗੁਰੂ ਜੋਤ ਅਲੈਦਾ ਹੈ, ਸਦਾ ਨਹੀਂ ਰਹਿ ਲਈ। ਸਤਿਗੁਰੂ ਜੋਤ ਬਹੁਤ ਵੱਡੀ ਹੈ, ਲੇਕਿਨ ਉਸ ਵੱਡੀ ਜੋਤ ਦੇ ਵਿੱਚ ਜਿੱਦਾਂ ਛੋਟੀ ਮੋਮਬੱਤੀ ਦੀ ਲਾਈਟ ਵੱਡੀ ਮੋਮਬੱਤੀ ਦੇ ਲਾਗੇ ਕਰ ਦਿਓ ਉਹਦੇ ਵਿੱਚ ਗੁੰਮ ਹੋ ਜਾਏਗੀ। ਇਸ ਤਰ੍ਹਾਂ ਜੋਤੀ ਸਤਿਗੁਰੂ 'ਚ ਮਿਲੇ ਹੋਣੇ ਸੀ, ਇਸੇ ਕਰਕੇ ਜਿਹੜੇ ਸਿੱਖ ਸਾਹਮਣੇ ਦੇਖ ਰਹੇ ਸੀ ਉਹਨਾਂ ਨਾਲ ਬਾਣੀ ਦਿੱਤੀ ਜਿਹੜੀ ਸਾਂਭੀ ਪਈ ਆ, ਉਸ ਵੇਲੇ ਦੀ ਕਲੀਅਰ ਹਿਸਟਰੀ ਹੈ ਵੀ ਇਹ ਗੁਰੂ ਜੋਤੀਆਂ ਸੀ, ਉਹ ਸਤਿਗੁਰੂ ਜੋਤ ਹੈ। ਇਸ ਕਰਕੇ ਗੁਰੂ ਜੋਤੀਆਂ ਕੀ ਸੀ?
ਰਮਦਾਸ ਗੁਰੂ ਜਾਗੇ ਤਾਰਨ ਕੋ,
ਸਿਰਫ ਗੁਰੂ ਲਿਖਿਆ ਹੈ, ਸਤਿਗੁਰੂ ਨਹੀਂ ਲਿਖਿਆ।
ਰਮਦਾਸ ਗੁਰੂ ਜਾਗੇ ਤਾਰਨ ਕੋ, ਗੁਰ ਜੋਤ ਸੋ ਤਾਰ ਜੁਨ ਮਾਏ
ਉੱਥੇ ਗੁਰ ਦੇ ਰਾਰੇ ਨੂੰ ਔਂਕੜ ਹੈ, ਇਹੋ ਹੀ ਆ ਗੁਰ ਈਸਰ ਗੁਰ ਗੋਰਖ। ਉਹ ਜਿਹੜੀ ਸਤਿਗੁਰੂ ਦੀ ਗੁਰ ਜੋਤ ਸੀ, ਸਤਿਗੁਰੂ ਹੈ ਹੀ ਗੁਰ। ਕਿਹੜਾ ਗੁਰ? ਸੱਤੇ ਗੁਰ। ਇਸ ਕਰਕੇ ਜਿਹੜੀ ਗੁਰੂ ਜੋਤ ਹੈ ਉਹਦੇ ਲਈ ਸਾਫ ਸਾ ਲਿਖ ਦਿੱਤਾ,
ਰਮਦਾਸ
ਗੁਰ ਜੋਤ ਸਿੱਖ ਕੀ ਕਰਦੇ ਸੀ? ਕਹਿੰਦੇ ਸੀ ਅਸੀਂ ਤੇ ਜਪਣਾ ਨਹੀਂ ਹੁਣ ਹਟਣਾ ਉਸ ਪਰਮੇਸ਼ਰ ਦੇ ਨਾਮ ਨੂੰ। ਇਸ ਕਰਕੇ ਹਰ ਹਰ ਜਾਪ ਹੈ, ਗੁਰੂਆਂ ਦਾ ਜਾਪ ਨਹੀਂ ਹੈ।
ਹਰ ਜਾਪ ਨਾ ਛਾਡੂ ਇੱਕ ਘੜੀ, ਹਰ ਜਾਪ ਨਾ ਛਾਡੂ ਇੱਕ ਘੜੀ।
ਆਹ ਜਿਹੜਾ ਜਾਪ ਸੀ ਇਹ ਗੁਰੂ ਨਾਨਕ ਸੀ ਛੱਡਦਾ, ਔਰ ਕਹਿੰਦਾ ਮੈਂ ਇਸ 'ਤੇ ਵਿਕ ਗਿਆ, ਇਸ ਕਰਕੇ ਮੈਨੂੰ ਮੇਰਾ ਆਏ ਹੁਕਮਨ ਸਿਰ ਹੁਕਮ ਹੈ, ਇਸ ਕਰਕੇ
ਤੇਰਾ ਹੁਕਮ ਨਾ ਕਰਨਾ ਜਾਈ, ਤੇਰਾ ਹੁਕਮ ਨਾ ਕਰਨਾ ਜਾਈ, ਨਾ ਕਰਨਾ ਜਾਈ, ਤੇਰੇ ਲਾਲੇ ਕਿਆ ਚਤਰਾਈ, ਕਿਆ ਚਤਰਾਈ।
ਇੱਕ ਡੂੰਘਾ ਸ਼ਬਦ ਇੱਕਾ ਵੈਣ ਗੁਰੂ ਨਾਨਕ ਦਾ ਸਮਝ ਗਏ ਸਾਰਾ, ਸਾਰੇ ਕੜੀਆਂ ਨੂੰ ਸ਼ਬਦ ਖੁੱਲ ਜਾਣਗੇ। ਸੇਵਾ ਦੇ ਭੁਲੇਖੇ ਜੋ ਚੀਜ਼ ਪਾਈ ਹੈ ਸਾਡੇ ਗਲ, ਆ ਹੁਕਮ ਹੀ। ਅਸੀਂ ਬੜੇ ਆਦਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਖੋਲ੍ਹ ਕੇ ਉਹਦਾ ਹੁਕਮਨਾਮਾ ਲੈਂਦੇ ਹਾਂ। ਸਾਰੇ ਸ਼ਬਦ ਹੀ ਹੁਕਮਨਾਮਾ ਹੈ, ਨਾ ਵਿੱਚ ਗੱਬੇ ਜੇ ਹੁਕਮਨਾਮਾ ਹੈ, ਨਾ ਪਿੱਛੇ, ਨਾ ਸਾਰੇ, ਸਾਰੇ ਹੀ ਹੁਕਮ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸਾਰਾ ਹੁਕਮ ਹੈ, ਪਰ ਇੱਕ ਇੱਕ ਹੁਕਮ ਨੂੰ ਸਿਰ ਹੁਕਮ ਹੈ। ਇੱਥੇ ਇਹ ਬੜੀਆਂ ਜ਼ਰੂਰੀ ਚੀਜ਼ਾਂ ਦੱਸਣ ਲਈ ਸੰਗਤ ਲਈ ਹੈ ਵੀ ਉਹ ਹੁਕਮ ਤੇ ਤੁਸੀਂ ਆਪ ਸੁਣ ਕੇ ਸਾਰਾ, ਲੇਕਿਨ ਆਹ ਬਾਬਾ ਨਾਨਕ ਕਹਿੰਦਾ ਮੈਂ ਤੇ ਉਹ ਹੁਕਮ ਕਮਾ ਹੀ ਨਹੀਂ ਸਕਦਾ ਤੇ ਉਹਨੂੰ ਭੁੱਲ ਕਿੱਦਾਂ ਸਕਦਾ ਵੀ ਉਹ ਹੁਕਮ ਨਹੀਂ ਹੈ, ਹੁਕਮ ਇੱਕੋ ਹੀ ਹੈ। ਇਸੇ ਕਰਕੇ ਅਸੀਂ ਉਹ ਸਿਰਫ ਗੁਰੂ ਨਾਨਕ ਦੀ ਬਾਣੀ ਨਾਲ ਬਾਣੀ ਖੋਲ੍ਹਾਂਗੇ ਵੀ ਹੁਕਮ ਕੀ ਹੈ।
ਜੋਗੀ ਅੰਦਰੇ ਜੋਗੀਆ ਤੂੰ ਪੋਗੀ ਅੰਦਰੇ,
ਗੁਰੂ ਨਾਨਕ ਕਹਿੰਦਾ ਹੈ ਮੇਰੇ ਸਤਿਗੁਰੂ ਜੋਗੀਆਂ 'ਚ ਵੀ ਤੂੰ ਵਰਤ ਰਿਹਾ, ਭੋਗੀਆਂ ਗ੍ਰਿਸ਼ਤੀਆਂ 'ਚ ਉਹਨਾਂ ਸਭ 'ਚ ਵਰਤ ਰਿਹਾ ਹੈ।
ਜੋਗੀ
ਸਤਿਗੁਰੂ ਦਾ ਨਾਂ ਆਏਗਾ ਉਹਨਾਂ ਦੀ ਬਾਣੀ 'ਚ, ਆਪ ਸਤਿਗੁਰੂ ਨਹੀਂ ਸੀ, ਅਸੀਂ ਸਾਬਤ ਕਰਾਂਗੇ ਹੁਣ।
ਜੋਗੀਆ ਤੂੰ ਭੋਗੀ ਅੰਦਰੇ, ਭੋਗੀਆ ਤੇਰਾ ਅੰਤ ਨਾ ਪਾਇਆ, ਤੇਰਾ ਅੰਤ ਨਾ ਪਾਇਆ, ਸੁਰਗ ਮੱਛ ਪਿਆਰ ਪਿਆਰ ਦਿਓ,
ਸਾਰੇ ਗਾਉਂਦੇ ਆ। ਆ ਰਹਾਓ ਹੁਣ ਤੁਸੀਂ ਵਿਵੇਕ ਨਾਲ ਕੱਢੋਗੇ, ਕਿਉਂਕਿ ਰਹਾਓ ਦੀ ਪ੍ਰਕਾਸ਼ ਐਡਾ ਵੱਡੇ ਰਹਾਓ ਦਾ ਪ੍ਰਕਾਸ਼ ਅਸੀਂ ਦੇਖਿਆ, ਹੁਣ ਰਹਾਓ ਦੇਖੋ ਮਹਾਰਾਜ ਕਾਹਦੇ ਤੇ ਲਾਉਂਦਾ।
ਕੁਰਬਾਨ ਤੇਰੇ ਨਾਮ ਵਿੱਚੋਂਗਾ, ਕੁਰਬਾਨ ਤੇਰੇ ਨਾਮ ਵਿੱਚੋਂਗਾ।
ਆਵੇ ਰਹਾਓ ਦੀ ਵੈਲਿਊ, ਅਸੀਂ ਗਲਤ ਸ਼ਬਦ ਪੜ੍ਹ ਦਿੰਦੇ ਹਾਂ, ਲੇਕਿਨ ਠੀਕ ਹੈ ਜਿੱਦਾਂ ਪੜ੍ਹਦੇ ਆ ਸਾਰੇ। ਔਰ ਉਹ ਸਾਰਾ ਸ਼ਬਦ ਸ਼ੁਰੂ ਇੱਥੋਂ ਹੁੰਦਾ, ਔਰ ਰਹਾਓ ਦੇ ਵਿੱਚ ਆਉਂਦਾ ਆਗਲੀ ਤੁਕ, ਸਭ ਨਾਵੇਂ ਨੂੰ ਪ੍ਰਤਾਪ ਦਾ ਸਾਰਾ ਨਾਮ ਦੇ ਪ੍ਰਤਾਪ ਨਾਲ ਸਤਿਗੁਰੂ ਅੰਦਰ ਖੜਾ ਹੋਊਗਾ। ਆ ਉਸ ਤੁਕ ਦਾ ਮਤਲਬ ਆ, ਆਪਣੀ ਦੁਕਾਨ ਆਪਣੇ ਜਿਸਮ ਨੂੰ ਲੁਹਾਰ ਦੀ ਦੁਕਾਨ ਵਾ, ਪ੍ਰਗਟੇ ਪਹਾਰਾ ਜਾਪਦਾ, ਜਿੰਨੀ ਚਿਕਰ ਜਪਣ ਵਾਲਾ ਲੁਹਾਰ ਦੀ ਦੁਕਾਨ ਅੰਦਰ ਜਪ ਨਹੀਂ ਹੁੰਦਾ ਰਹੇਗਾ, ਇਸ ਭੌਖਲੇ ਦੇ ਉੱਤੇ ਸਰੀਰ ਦੇ ਵਿੱਚ ਜਪ, ਉਹ ਫਿਰ ਪ੍ਰਗਟ ਹੋਏਗਾ ਸਤਿਗੁਰੂ। ਗੁਰੂ ਨਾਨਕ ਆਪਣਾ ਆਪ ਨਹੀਂ ਕਹਿ ਸਕਦਾ ਵੀ ਮੈਂ ਪ੍ਰਗਟ ਹੋਵਾਂਗਾ, ਉਹ ਕਹਿ ਰਹੇ ਨੇ ਪ੍ਰਗਟ ਕਿੱਦਾਂ ਹੋਣਾ ਜਿਨ ਚੱਕਰ ਤੂੰ ਆ ਜਾਪਦਾ, ਜਪੀ ਚੱਲ ਅੰਦਰ ਆਪਣੀ ਇਸ ਧੌਂਖਣੀ ਦੇ ਨਾਲ ਅੜਦਾ ਉੜਦੀ ਬਿਆਸ ਨਾ, ਪ੍ਰਗਟੇ ਪਹਾਰਾ ਜਾਪਦਾ ਸਭ ਨਾਮੇ ਪ੍ਰਤਾਪਦਾ, ਪ੍ਰਗਟੇ ਪਹਾਰਾ ਜਾਪਦਾ ਸਭ ਨਾਮੇ ਪ੍ਰਤਾਪਦਾ।
ਸਤਿਗੁਰੂ ਬਾਜਨਾ ਪਾ, ਸਤਿਗੁਰੂ ਬਾਜਨਾ ਪਾ।
ਕੀ ਗੁਰੂ ਨਾਨਕ ਆਪਣੇ ਆਪ ਬੈਠ ਕੇ ਸ਼ਬਦ ਲਿਖ ਕੇ ਕਹਿ ਸਕਦਾ ਵੀ ਮੇਰੇ ਬਗੈਰ ਨਹੀਂ ਤੁਸੀਂ ਪਾ ਸਕਦੇ? ਜਿੱਥੇ ਗੁਰੂ ਨਾਨਕ ਦੇ ਸ਼ਬਦਾਂ ਚ ਸਤਿਗੁਰੂ ਆਉਂਦਾ ਹੈ, ਉਹੋ ਚੀਜ਼ ਹੈ ਇਸ ਵੇਲੇ ਸਾਨੂੰ ਰੋਸ਼ਨੀ ਦੇਣ ਵਾਲੀ ਆ ਭੁੱਲੀ ਕੌਮ ਨੂੰ। ਉਹ ਭਾਈ ਸਤਿਗੁਰੂ ਬੰਦਾ ਨਹੀਂ, ਇਨਸਾਨ ਨਹੀਂ ਹੈ, ਬਾਬਾ ਨਾਨਕ ਸਤਿਗੁਰੂ ਦੇ ਉਹਦੇ ਅੰਦਰ ਸਤਿਗੁਰੂ ਆਇਆ ਸੀ, ਕਿੱਦਾਂ ਉਹਨੇ ਪ੍ਰਗਟ ਕੀਤਾ ਸੀ ਜਪ ਜਪ ਕੇ,
ਪ੍ਰਗਟੇ ਪਹਾਰਾ
ਪ੍ਰਗਟੇ ਪਹਾਰਾ
ਜਾਪਦਾ ਸਭ ਨਾਮ ਪ੍ਰਤਾਪਦਾ।
ਸਭ ਮੋਹੀ
ਮਾਇਆ,
ਜਿਸ ਚਿਕਰ ਤੇਰੇ ਅੰਦਰ ਮੋਹ ਨਹੀਂ ਆਉਣਾ ਨੀ ਸਤਿਗੁਰੂ ਨਾ, ਇਸ ਕਰਕੇ ਸਾ ਬਿਨ ਸਤਿਗੁਰ ਕਿਵੇਂ
ਨਾ ਪਾਇਓ, ਬਿਨ ਸਤਿਗੁਰ ਕਿਵੇਂ ਨਾ ਪਾਇਆ।
ਆਸ਼ਾ ਦੀ ਵਾਰ ਚ ਆਪ ਸਤਿਗੁਰੂ ਨਹੀਂ ਸੀ, ਇਸੀ ਸੇਧ ਲੈ ਕੇ ਸਤਿਗੁਰੂ ਦੀ ਵਡਿਆਈ ਘਟਾ ਰਹੇ ਹਾਂ ਸੀ। ਇਸ ਕਰਕੇ ਉਹ ਸਤਿਗੁਰੂ ਐਡੀ ਵੱਡੀ ਪਾਵਰ ਹੈ ਜਿਹਦੀ ਲਿਖਦੇ ਨੇ ਬਾਬਾ,
ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ।
ਜਿਹੜਾ ਸ਼ਬਦ ਕਲੋਜ਼ ਹੁੰਦਾ ਹੈ ਜੋਗੀ ਅੰਦਰ ਜੋਗੀ, ਔਰ ਤੇ ਕਹਿੰਦੇ ਨੇ ਭਈ ਸਤ ਸੰਗਤ ਕੈਸੀ ਜਾਣੀ ਹੈ ਅੰਦਰਲੀ ਔਰ ਸਤ ਸੰਗਤ, ਜਿੱਥੇ ਏਕੋ ਨਾਮ ਵਖਾਣੀਏ ਦਾ ਮਤਲਬ ਜਪਣ ਡਏ ਨੇ ਆਖ ਆਖ ਕੇ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਆ ਪੜ੍ਹਦੇ ਆ ਸਾਰੇ ਸ਼ਬਦ ਕਲੋਜ਼ ਹੋ ਗਿਆ, ਨਾਨਕ ਦੀ ਛਾਪ ਆ ਗਈ। ਤੋ ਅਖੀਰਲੀ ਤੁਕ ਅਸੀਂ ਲੈਣੀ ਹੈ ਜਿਹੜੀ ਸਾਡੀ ਕੰਮ ਦੀ ਹੈ, ਵੀ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਆ ਪਿੱਛੇ ਜੇ ਸਾਡੇ ਨਾਲ ਇੰਨੀਆਂ ਸਾਡੇ ਕੋਲ ਈਮੇਲਾਂ ਜਾਂ ਸਾਰੀਆਂ ਸੰਗਤਾਂ ਭੁੱਖੀਆਂ ਹੋਣੇ ਸਤਿਗੁਰੂ ਦੀਆਂ, ਕਹਿੰਦੇ ਜੀ ਆ ਨਾਨਕ ਸਤਿਗੁਰ ਹੈ, ਸਾਫ ਹੀ ਲਿਖਿਆ ਵੀ ਨਾਨਕ ਸਤਿਗੁਰ ਦੀਆ, ਰੱਬ ਨਾਲ ਸਾਨੂੰ ਨਾਨਕ ਸਤਿਗੁਰ ਬੁਝਾ ਤਾ ਵੀ ਨਾਨਕ ਸਤਿਗੁਰ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਗੱਲ ਵੀ ਠੀਕ ਹੈ, ਸਾਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ, ਸ਼ਬਦ ਕੱਢੋ। ਉੱਥੇ ਲਿਖਿਆ ਨਾਨਕ ਸਤ ਗੁਰੇ ਦੀਆ ਬੁਝਾਏ ਜੀ। ਕੀ ਬੁਝਾਇਆ?
ਇੱਕ ਨਾਮ ਹੁਕਮ ਹੈ, ਇੱਕ ਨਾਮ ਹੁਕਮ ਹੈ।
ਨਾਨਕ ਸਤ ਗੁਰੇ, ਪਹਿਲਾਂ ਤਾਂ ਸਾਡੇ ਪੈਰ ਮੇ ਸਾਡੇ ਆਪਣੇ ਸਾਥੀ, ਭੁਲੇਵਾ ਖਾ ਜਾਵਾਂਗੇ ਜੇ ਸਿਹਾਰੀ ਨਾ ਬੁਲਾਵਾਂਗੇ। ਬਾਬਾ ਨਾਨਕ ਦਾ ਸ਼ਬਦ ਆ, ਕਹਿੰਦਾ ਮੇਰੇ ਸਤਿਗੁਰੂ ਨੇ ਮੈਨੂੰ ਆਹ ਬੁਝਾਤਾ ਕਿ
ਇੱਕ ਨਾਮ ਹੁਕਮ ਹੈ, ਇੱਕ ਨਾਮ ਹੁਕਮ ਹੈ।
ਨਾਨਕ ਸਤੇ ਗੁਰੇ, ਸਾਨਕ ਸਤੇ ਗੁਰੇ। ਨਾਨਕ ਸ਼ਾਪ ਹੈ, ਸਤਿਗੁਰੇ ਦੀਆ ਬੁਝਾਏ ਜੀਓ, ਮੈਨੂੰ ਬੁਝਾਤਾ ਸਤਿਗੁਰੂ ਨੇ ਕਿ। ਤੇ ਕਹਿੰਦਾ ਮੈਂ ਕੀ ਕਰਾਂ, ਤੇਰੇ ਲਾਲੇ
ਪਿਆਰ ਚਤੁਰਾਈ, ਕਿਆ ਚਤੁਰਾਈ,
ਤੇਰੇ ਲਾਲੇ
ਪਿਆਰ ਚਤੁਰਾਈ, ਕਿਆ ਚਤੁਰਾਈ।
ਸਾਹਿਬ ਕਾ
ਹੁਕਮ,
ਸਾਹਿਬ ਕਾ ਹੁਕਮ, ਸਾਹਿਬ ਕਾ ਹੁਕਮ,
ਨਾ ਕਰਨਾ ਜਾਈ, ਨਾ ਕਰਨਾ ਜਾਈ।
ਮਹਾਰਾਜ ਨੂੰ ਭਗਤਾਂ ਨੂੰ ਇਹ ਰਹਾਓ ਦਾ ਪ੍ਰਕਾਸ਼ ਸਭ ਤੋਂ ਪਹਿਲਾਂ ਹੁੰਦਾ ਸੀ। ਲੈ ਪਾਈ ਆਹ ਰਹਾਓ ਫੜ, ਰਹਾਓ ਆਇਆ
ਤੇਰੇ ਲਾਲੇ ਕਿਆ ਚਤੁਰਾਈ, ਕਿਆ ਚਤੁਰਾਈ।
ਸਾਹਿਬ ਕਾ
ਹੁਕਮ ਨਾ ਕਰਨਾ ਜਾਈ।
ਇੱਥੇ ਇੰਨੇ ਹੁਕਮ ਹੋ ਗਏ ਹੈ, ਸਤਿਕਾਰ ਕਰਦੇ ਹੈ ਪਿਆਰ ਨਾਲ ਸਾਰੇ। ਪੰਜਾਂ ਪਿਆਰਾਂ ਦਾ ਹੁਕਮ ਹੈ ਜੀ, ਪਾਣੀ ਦਾ ਹੁਕਮ ਹੈ ਸਾਰਾ। ਉਹ ਪਾਈ ਹੁਕਮ ਨੂੰ ਸਿਰ ਹੁਕਮ ਤੇ ਕਮਾ ਲਓ, ਤੇਰੇ ਲਾਲੇ
ਪਿਆ ਚਤੁਰਾਈ, ਕਿਆ ਚਤੁਰਾਈ।
ਸਾਹਿਬ ਕਾ
ਹੁਕਮ ਨਾ ਕਰਨਾ ਜਾਈ, ਨਾ ਕਰਨਾ ਜਾਈ।
ਰਹਾਓ
ਤੇਰੇ ਲਾਲੇ ਕਿਆ ਚਤੁਰਾਈ, ਕਿਆ ਚਤੁਰਾਈ।
ਸਾਹਿਬ ਕਾ
ਹੁਕਮ ਨਾ ਕਰਨਾ ਜਾਈ, ਨਾ ਕਰਨਾ ਜਾਈ।
ਮੁੱਲ ਕਰੀ ਦੀ,
ਮੁੱਲ ਕਰੀ ਦੀ ਲਾਲਾ
ਨੂੰ ਗੁਰਬਚਨ ਵੀ ਕਿਹਾ ਹੈ,
ਗੁਰ ਕੀ ਬਚਨੀ ਹਾਟ ਬਿਖਾਨਾ, ਹਾਟ ਬਿਖਾਨਾ।
ਅਸੀਂ ਸੰਗਤ ਦੇ ਬੜੇ ਸਤਿਕਾਰਯੋਗ ਨਾਲ ਸਾਡੇ ਕੋਲ ਬਹੁਤ ਸਾਰੀਆਂ ਇਹੋ ਪੁੱਛ ਹੋ ਰਹੀ ਹੈ ਜੀ, ਵੀ ਜੇ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਨੇ ਕਿਹਦੇ ਕੋਲੋਂ ਦੀਖਿਆ ਲਈ ਸੀ? ਗੁਰੂ ਨਾਨਕ ਨੂੰ ਗੁਰਮੰਤਰ ਵਾਹਿਗੁਰੂ ਜਿਹੜਾ ਹੈ, ਇਹ ਉਹਨਾਂ ਨੂੰ ਪਹਿਲੇ ਯੁੱਗਾਂ 'ਚ ਨਹੀਂ ਸੀ ਇਹ, ਅਤੇ ਉਹਨਾਂ ਨੂੰ ਕਿਨ ਗੁਰਮੰਤਰ ਦਿੱਤਾ ਕੀ ਸਾਰਾ? ਅਸੀਂ ਇਹ ਸਾਰੇ ਅਗਲੇ ਪ੍ਰਕਰਣਾਂ 'ਚ ਖੋਲ੍ਹਾਂਗੇ। ਵੀ ਅਕਾਲ ਪੁਰਖ ਨਾ ਆਪ ਅੱਖਰ ਨਾਨਕ ਅਖਯੋ ਆਪੇ ਲਹੇ ਭਰਾਂਤ ਹੋਵੇ ਜਿਸ ਦਾਤੇ। ਅਕਾਲ ਪੁਰਖ ਨਾ ਆਪ ਮਿਹਰ ਕਰਕੇ ਇਹ ਪਹਿਲੀ ਵਾਰੀ ਗੁਰਮੰਤਰ ਕਲਯੁੱਗ 'ਚ ਆਇਆ, ਕਿਉਂਕਿ ਜਿੱਡਾ ਨੰਗਾ ਨਾਚ ਕਲਯੁੱਗ ਦਾ ਹੋ ਰਿਹਾ ਸੀ ਉਹਦੇ ਅਗੇਂਸਟ ਇਹ ਪਹਿਲਾਂ ਵੇਦਾਂ ਸ਼ਾਸਤਰਾਂ ਸੀ। ਔਰ ਇਹੋ ਇੱਕ ਹੁਕਮ ਜਿਹੜਾ ਗੁਰਮੰਤਰ ਆਇਆ ਉਹਨਾਂ ਨੂੰ ਚੁਆਖਰਾ ਵਾਹਿਗੁਰੂ, ਇਹੋ ਹੀ ਸਿਰਫ ਇੱਕ ਅਰਧਾ ਉਰਦੀ ਅਭਿਆਸ ਤੇ ਸਾਇੰਟੀਫਿਕਲੀ ਟਿਕ ਸਕਦਾ ਹੈ। ਬਾਕੀ ਅਭਿਆਸ ਅਰਧਾ ਉਰਦ ਜੋ ਰਿਕਮੈਂਡ ਆ ਸਾਡੇ ਗਿਆਨ 'ਚ, ਉਹ ਬਾਕੀ ਅੱਖਰਾਂ 'ਤੇ ਇੰਨਾ ਸੌਖਾ ਨਹੀਂ ਹੋ ਸਕਦਾ। ਜਿੱਦਾਂ ਬੜੇ ਬੜੇ ਅਸੀਂ ਨਾਂ ਲਾਏਂਗੇ ਜਿਹੜੇ ਕਿ ਹੁਣ ਵੀ ਸਾਰੇ ਬੜੇ ਦੁਨੀਆਂ ਭਰ ਦੇ ਲੋਕਾਂ ਨੇ ਜਿਹੜਾ ਅਰਧਾ ਉਰਦੀ ਦਾ ਅਭਿਆਸ ਦਾ ਤਰੀਕਾ ਔਰ ਇਹ ਗੁਰਮੰਤਰ ਜਪਣ ਦਾ, ਉਹਦੇ ਅਸੀਂ ਉਹਦੇ ਪ੍ਰਕਰਨ 'ਚ ਲਿਆਵਾਂਗੇ ਵੀ ਦਸਮ ਪਾਤਸ਼ਾਹ ਨੇ ਕਿਉਂ ਖੰਡੇ ਬਾਟੇ ਦੀ ਪੌਲ ਥਾਣੀ ਬੁਲਾ ਬੁਲਾ ਕੇ ਗੁਰਮੰਤਰ ਸਿਖਾਉਣਾ ਔਰ ਆਪ ਗੋਡਿਆਂ ਪਾਰ ਹੋ ਕੇ ਲਿਆ। ਔਰ ਜਿਹੜੇ ਸਾਰੇ ਪਹਿਲਾਂ ਰਾਏ ਵਗੈਰਾ ਸੀ, ਗੋਬਿੰਦ ਰਾਏ ਸੀ, ਕਿਸ ਤਰ੍ਹਾਂ ਉਹ ਸਿੰਘ ਬਣੇ ਸਾਰੇ, ਅਸੀਂ ਅਗਲਾ ਪ੍ਰਕਰਨ ਹੋ ਰਿਹਾ ਤਾਂ ਕਿ ਗੁਰੂ ਨਾਨਕ ਦੇ ਮੁਤਲਕ ਜੋ ਬਾਕੀ ਸੰਪਰਦਾਵਾਂ ਕਹਿ ਰਹੀਆਂ ਹੈ, ਜਿਹੜੇ ਦੇਹ ਚ ਸਤਿਗੁਰੂ ਮੰਨਦੇ ਹੈ, ਵੀ ਉਹਨਾਂ ਨੂੰ ਤੇ ਕਿਸੇ ਨਾਲ ਦੀਖਿਅਤ ਕੀਤਾ ਹੋਣਾ, ਸਾਨੂੰ ਦੱਸੋ ਵੀ ਅਸੀਂ ਉਹ ਗੁਰੂ ਨਾਨਕ ਦੇ ਸ਼ਬਦ ਔਰ ਸਾਰੀ ਲੌਜਿਕ ਲਿਆਵਾਂਗੇ ਅਗਲੇ ਪ੍ਰਕਰਨ ਚ, ਲੇਕਿਨ ਇਸ ਵਾਰੀ ਅਸੀਂ ਬਾਬੇ ਨਾਨਕ ਦਾ ਦਰਸ਼ਨ ਕਰਦੇ ਹਾਂ ਉਹਦੇ ਸ਼ਬਦ ਰਾਹੀਂ।
ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਨਾ ਕਰਨਾ ਜਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ,
ਰਹੋ ਨਾ ਕਰਨਾ ਜਾਈ। ਸ਼ਬਦ ਦੇ ਸ਼ੁਰੂ ਕਰਨ ਤੋਂ ਪਹਿਲਾਂ ਇਸ ਸ਼ਬਦ ਦਾ ਥੋੜ੍ਹਾ ਜਿਹਾ ਅਲੰਕਾਰ ਵੱਧਦਾ ਸੀ ਵੀ ਮੁੱਲ ਖਰੀਦੀ ਲਾਲਾ ਗੋਲਾ ਵਿਕਦੇ ਸੀ ਇਹ ਗੁਲਾਮ, ਉਹਨਾਂ ਦਾ ਟੱਬਰ ਵੀ ਫਿਰਗਾਂ ਗੁਲਾਮ ਹੁੰਦਾ ਸੀ, ਉਹਨਾਂ ਦੇ ਪੋਤੇ ਪੜੋਤੇ ਜਿਨਸ, ਐਸੀ ਗੁਲਾਮੀ ਦੀ ਪੈੜੀ ਜਿਹੜੀ ਇਸ ਅਮੈਰੀਕਾ ਦੇ ਮੁਲਕ 'ਚ ਆਪਣੇ ਅਬਰਾਹਮ ਲਿੰਕਲ ਨੇ ਦੂਰ ਕੀਤੀ, ਇਹ ਲਾਨਤ ਦੁਨੀਆਂ ਦੀ ਉੱਤੇ। ਇਹ ਸਾਰੇ ਹੀ ਮਹਾਂਭਾਰਤ ਵਿੱਚ ਵੀ ਇਹ ਲਾਨਤ ਸੀ ਸਾਰੀ ਸਾਡੇ ਅਤੇ ਐਸੀ ਵੱਡੀ ਇਨਸਾਨ ਨੂੰ ਵੇਚਣਾ, ਗੁਲਾਮ ਰੱਖਣਾ, ਉਹ ਦਾਸ ਕਹਿੰਦੇ ਸੀ। ਇਸ ਵੇਲੇ ਆ ਮਹਾਂਭਾਰਤ ਦੇ ਵਿੱਚ ਉਹ ਜੰਗ ਹੁੰਦੀ ਸਾਰੇ, ਉਹ ਦੇਖੋ ਭੀਸ਼ਮ ਪਿਤਾਮਾ ਦੇ ਦਾਸ ਉਹਨੇ ਆਜ਼ਾਦ ਕੀਤੇ ਹੈ ਵੀ ਮੈਂ ਮੁੜ ਕੇ ਨਹੀਂ ਜੰਗ ਤੋਂ ਵਾਪਸ ਆਉਣਾ ਔਰ ਤੁਹਾਨੂੰ ਮੈਂ ਆਜ਼ਾਦ ਕਰਦਾ। ਬੰਦੇ ਗੁਲਾਮ ਰੱਖੇ ਜਾਂਦੇ, ਇੱਦਾਂ ਸੀ ਰੱਬ ਦੇ ਗੁਲਾਮ ਬਣਨਾ। ਦੇਖੋ ਟੱਬਰ ਕਿੱਦਾਂ ਗੁਲਾਮ ਹੁੰਦਾ ਸੀ, ਕਹਿੰਦਾ ਮੈਂ ਵੀ ਰੱਬ ਦਾ
ਮਾਂ ਲਾਲੀ ਪਿਓ ਲਾਲਾ ਮੇਰਾ, ਲਾਲਾ ਮੇਰਾ, ਮਾਂ ਲਾਲੀ ਪਿਓ ਲਾਲਾ ਮੇਰਾ, ਲਾਲਾ ਮੇਰਾ, ਹਾਂ ਲਾਲੇ ਕਾ ਜਾਇਆ।
ਮੈਂ ਜੰਮਿਆ ਵੀ ਲਾ, ਮੈਨੂੰ ਲਾਲੇ ਨਹੀਂ ਜੰਮਿਆ, ਉਹਦਾ ਜਾਇਆ ਹਾਇਆ। ਰੱਬ ਦਾ ਪੂੰਗਰਾ ਮੈਂ, ਕਬੀਰ ਸਾਹਿਬ ਕਹਿੰਦੇ ਕਬੀਰ ਪੂੰਗਰਾ ਰਾਮ ਅੱਲਾ ਕਾ, ਦੋਨੋਂ ਲਫ਼ਜ਼ ਦੇ ਗਏ ਸ਼ਬਦ ਲਿਆਵਾਂਗੇ ਅਸੀਂ ਸਾਂਝੀ ਵਾਰਤਾ ਦੇ ਵਿੱਚ ਵੀ, ਵੀ ਸਾਰੀ ਇਹ ਬਾਣੀ ਸਾਰਿਆਂ ਲਈ ਸਾਂਝੀ ਆ, ਉਹਦੇ 'ਚ ਸ਼ਬਦ ਲਿਆਵਾਂ। ਕਬੀਰ ਸਾਹਿਬ ਕਹਿੰਦੇ ਮੈਂ ਵੀ ਪੂੰਗਰਾਟ ਫੁੱਟੀ ਹਾਂ ਰੱਬ ਦੇ ਵਿੱਚੋਂ, ਕਬੀਰ ਪੂੰਗਰਾ ਰਾਮ ਅੱਲਾ ਕਾ। ਇਸ ਕਰਕੇ ਜਿਹੜੇ ਇਹ ਸਾਰੀਆਂ ਚੀਜ਼ਾਂ ਹੈ ਇਹ ਇੱਕੋ ਮਿਲਣਗੀਆਂ, ਜਿੰਨੇ ਵੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਏ ਆ ਇੱਕ ਇੰਚ ਦਾ ਫਰਕ ਨਹੀਂ, ਨਾ ਭਗਤਾਂ ਦੇ ਨਾਮ ਉਹ ਐਡਿਟ ਕੀਤੇ ਗਏ। ਐਡਾ ਵੱਡਾ ਗਿਆਨ ਗੁਰੂਆਂ ਨੇ ਇਕੱਠਾ ਕਰਕੇ ਸਾਡਾ ਸਾਡੇ ਲਈ ਨਹੀਂ ਹੈ, ਸਾਰੇ ਗਲੋਬਲ ਔਰ ਸਾਰੀ ਮੈਨਕਾਇੰਡ ਦੇ ਸੁਖੀ ਲਈ ਹੈ। ਇਸ ਕਰਕੇ ਇਹਨੂੰ ਅਸੀਂ ਫੈਲਾ ਨਹੀਂ ਸਕੇ, ਗਾਹ ਨਹੀਂ ਭੇਜ ਸਕੇ ਸਿੱਧੀ ਤਰ੍ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਮੇਰਾ ਮੈਂ ਕੌਣ ਹੈ, ਮੈਂ ਮਾਂ ਲਾਲਾ, ਮੇਰਾ ਪਿਓ ਵੀ ਲਾਲਾ, ਪਿਓ ਖਾਂ ਸਾਰੇ ਲਾਲ, ਗਾਂ ਤੋਂ ਗਾਂ ਖਾਨਦਾਨ ਸਾਰਾ ਗੁਲਾਮਾਂ ਦਾ ਹੁੰਦਾ ਸੀ, ਉਹਦੇ ਮੱਥਿਆਂ 'ਤੇ ਨਿਸ਼ਾਨ ਲਾ ਦਿੱਤੇ ਜਾਂਦੇ ਸੀ ਵੀ ਭੱਜ ਨਾ ਜਾਣ। ਉਹ ਬੁਰੀ ਹਾਲਤ ਸੀ, ਪਰ ਅਸੀਂ ਅਕਾਲ ਪੁਰਖ ਦੇ ਉਹਦਾ ਲਾਲਾ ਬਣਦਾ। ਮਹਾਰਾਜ ਕਹਿੰਦਾ ਮਾਂ ਲਾਲੀ ਪਿਓ ਲਾਲਾ ਮੇਰਾ, ਲਾਲਾ ਮੇਰਾ, ਮਾਂ ਲਾਲੀ ਪਿਓ ਲਾਲਾ ਮੇਰਾ, ਲਾਲਾ ਮੇਰਾ। ਕਹਿੰਦਾ ਲੈ ਮੇਰਾ ਸਾਰਾ ਟੱਬਰ ਹੀ ਨੱਚਣਾ ਪੈਣਾ ਮੇਰੇ ਆਪਣੇ ਮਾਲਕ ਦੇ ਅੱਗੇ। ਉਹ ਨਾਚ ਕਰਦੇ ਸੀ, ਹੁਣ ਮਹਾਰਾਜ ਅਖੀਰ 'ਤੇ ਆਣ ਕੇ ਕਹਿਣਗੇ ਵੀ ਮੈਂ ਸਾਰੇ ਫੰਕਸ਼ਨ ਸਾਰੇ ਕੰਮ ਕਾਹਦੇ ਨਾਲ ਕਰਦਾ? ਆਪਣੇ ਮਾਲਕ ਨਾਲ। ਉਹ ਅਸੀਂ ਪਹਿਲਾਂ ਹੀ ਜਵਾਬ ਦੇ ਦਈਏ,
ਇਹ ਪੱਗ ਤੇ, ਪੱਗ ਤੇ ਕਰੂੰ ਤੇਰੀ ਰਾਇਆ, ਪੱਗ ਤੇ
ਗੁਲਾਮ ਨੱਚ ਨੱਚ ਕੇ ਸਾਰਾ ਕੁਛ ਇਸ ਤਰ੍ਹਾਂ ਕਰਦੇ ਸੀ, ਮੈਂ ਭਗਤੀ ਮੇਰਾ ਨੱਚਣਾ ਸਭ ਕੁਛ, ਮੇਰੀ ਮਾਂ ਵੀ ਭਗਤੀ, ਮੇਰਾ ਪਿਓ ਵੀ ਭਗਤੀ, ਭਗਤੀ ਤੋਂ ਮੈਂ ਜੰਮਿਆ ਔਰ ਭਗਤੇ ਕਰੂੰ ਤੇਰੀ ਰਾਇਆ। ਆਹ ਪਹਿਲੀ ਲਾਈਨ ਸੀਤ ਪਾਉਂਦੀ ਹੈ ਵੀ ਤੇਰਾ ਹੁਕਮ ਹੈ ਨਾਮ ਜਪਣ ਦਾ, ਮੈਂ ਨਾਮ ਜਪ ਜਪ ਕੇ ਹੀ ਸਾਰੇ ਫੰਕਸ਼ਨ ਕਰਦਾ ਹਾਂ ਔਰ ਨੱਚਣ ਦੇ ਸਾਰੇ ਆਪਣੇ ਤੂੰ ਤੂੰ ਕਿ ਤੂੰ ਖੁਸ਼ ਹੀ ਇਸੇ ਚੀਜ਼ 'ਤੇ ਹੁੰਦਾ, ਬਾਹਰਲੀਆਂ ਡਫਲੀਆਂ ਵਜਾਉਣ 'ਤੇ ਥੋੜ੍ਹਾ ਰੱਬ ਖੁਸ਼ ਹੋ। ਕਿੱਡਾ ਵੱਡਾ ਮਰਤਬਾ ਹੈ ਸ਼ਬਦ ਦਾ, ਉਹ ਮਾਂ ਲਾਲੀ ਪਿਓ ਲਾਲਾ ਮੇਰਾ, ਲਾਲਾ ਮੇਰਾ, ਮਾਂ ਲਾਲੀ ਪਿਓ ਲਾਲਾ ਮੇਰਾ, ਲਾਲਾ ਮੇਰਾ।
ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿਸੇ ਗੁਰੂ ਦਾ ਕਿਸੇ ਭਗਤ ਕਿਸੇ ਮਾਂ ਪਿਓ ਦਾ ਜ਼ਿਕਰ ਆਉਂਦਾ, ਉਹਦਾ ਨਾਂ ਲਿਖਿਆ ਵੀ ਲਾਲੂ ਸੀ ਜਾਂ ਫਲਾਂ, ਉਹ ਕਾਲੂ ਸੀ, ਫਿਰ ਪਿਤਾ ਤ੍ਰਿਪਤਾ ਜੀ ਪਵਿੱਤਰ, ਠੀਕ ਹੈ ਪੂਜਣ ਯੋਗ ਹੈ ਸਾਹਿਬ, ਪਰ ਸਾਨੂੰ ਕੀ ਕੰਸਰਨ ਹੈ ਇਸਤਰੀ ਲੱਭਣ ਦਾ ਵੀ ਉਹਦਾ ਕੀ ਹੋਇਆ, ਕਿਸ ਤਰ੍ਹਾਂ ਰੁਪਇਆ ਦੇਣ ਬਦਲੇ ਸੱਚਾ ਸੌਦਾ ਚਪੇੜਾਂ ਖਾਧੀਆਂ, ਕਿੱਦਾਂ ਉਹ ਸਾਰੀਆਂ ਕਹਾਣੀਆਂ ਜਿੰਨੀਆਂ ਕਹਾਣੀਆਂ ਬਾਜੀਆਂ ਆਹੋ ਬੰਦ ਕੀਤੀ ਹੈ ਇਸ ਗਿਆਨ ਨਾ ਭੁੱਲੋ ਮਤ, ਸ਼ਬਦ ਬਹੁਤ ਵੱਡੀ ਚੀਜ਼ ਹੈ। ਮਹਾਨ
ਸਿੱਖੀ ਦਾ ਟਾਈਮ ਜ਼ਾਇਆ ਕੀਤਾ ਜਾ ਰਿਹਾ, ਜ਼ਾਇਆ ਨਹੀਂ ਹੈ, ਠੀਕ ਹੈ, ਸੰਗਤ ਜੁੜਦੀ ਹੈ ਸਾਰੀ ਹੈ। ਕਿਸੇ ਗੁਰੂ ਦਾ ਜਨਮ ਦਿਨ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ? ਕੋਈ ਉਹ ਤੇ ਸਾਡੇ ਲਈ ਤੇ ਹੁਕਮ ਹੈ ਵੀ ਸਾਡੇ ਨਾਲ ਗੁਰੂ ਦਾ ਜਨਮ ਦਿਨ ਹੈ, ਉਹਦਾ ਕੋਈ ਡੇਟ ਨਹੀਂ ਹੈ। ਕਰ ਗੁਰ ਅਜਨਮ ਜਨਮਾ ਪੁਰਖ ਕੀਤਾ ਹੈ, ਜਿਹੜਾ ਨਾ ਜੰਮਦਾ ਹੈ ਨਾ ਮਰਦਾ ਹੈ ਉਹਦਾ ਅਸੀਂ ਗੁਰਪੁਰ ਮਨਾਉਣਾ। ਕਰੇ ਗੁਰ
ਪੁਰਖ ਅਜਨਮਾ,
ਇਸੇ ਕਰਕੇ ਬੰਦਾ ਗੁਰੂ ਨਹੀਂ ਹੈ, ਸਾਡੇ ਗਿਆਨ ਦਾ ਦੇਹ ਗੁਰੂ ਨਹੀਂ ਹੈ, ਜਿਹੜਾ ਜੰਮਦਾ ਮਰਦਾ ਪੂਰਾ ਨਹੀਂ ਹੈ, ਕਦੀ ਹਮੇਸ਼ਾ ਅਧੂਰਾ ਹੈ, ਇਸ ਕਰਕੇ ਅਸੀਂ ਕਿਹੜਾ ਪੂਰਾ ਗੁਰੂ ਕੀਤਾ?
ਕਰੇ
ਗੁਰ
ਪੁਰਖ ਅਜਨਮਾ,
ਕਿਸ ਤਰ੍ਹਾਂ ਕਰੇ? ਗੁਰਮੁਖ ਜਿੰਦੂ ਜਪ ਨਾਮ ਕਰਮਾ,
ਗੁਰਮੁਖ
ਹੇ ਮੇਰੀ ਗੁਰਮੁਖੇ, ਗੁਰਮੁਖੇ ਰਾਸਤੇ ਚ ਪੈ ਔਰ ਹੇ ਮੇਰੀ ਜਿੰਦੜੀਏ, ਨਾਮ ਵਾਲਾ ਵੱਡਾ ਕਰਮ ਕਰ, ਬਾਕੀ ਕਰਮਾ ਕਾਂਡ ਨਿਕਲ
ਤੇ। ਗੁਰਮੁਖ ਜਿੰਦੂ ਜਪ ਨਾਮ ਕਰਮ, ਗੁਰਮੁਖ ਜਿੰਦੂ ਜਪ ਨਾਮ, ਗੁਰਮੁਖ ਜਿੰਦੂ ਜਪ ਨਾਮ ਕਰਮਾ,
ਹਰੇ ਗੁਰ
ਪੁਰਖ ਅਜਨਮਾ,
ਬਾਬੇ ਨਾਨਕ ਦਾ ਸ਼ਬਦ ਕਹਿੰਦਾ ਹੈ ਸਾਹਿਬ ਕਾ ਹੁਕਮ ਨਾ
ਕਰਨਾ, ਨਾ ਕਰਨਾ ਜਾਈ,
ਤੇਰੇ ਲਾਲੇ ਕਿਆ ਚਤੁਰਾਈ,
ਕਿਆ ਚਤੁਰਾਈ,
ਸਾਹਿਬ ਕਾ ਹੁਕਮ ਨਾ ਕਰਨਾ। ਬਚਨੀ ਹੱਥ
ਹੱਟੀ ਤੇ ਵੇਚ ਦਿੱਤਾ ਮੈਂ ਆਪਣੇ ਆਪ ਨੂੰ ਇਸ ਗੁਰਬਚਨ ਤੂੰ ਆ ਦੇਖਿਓ ਪੰਜਵਾਂ ਪਾਤਸ਼ਾਹ ਵੀ ਵੇਚ ਰਿਹਾ ਹੈ ਆਜ ਮੈਂ ਬੈਸਿਓ ਹਰ ਹਾਤੇ
ਆਜ ਮੈਂ ਬੈਸਿਓ ਹਰ ਹਾਤੇ
ਰੱਬ ਦੀ ਹੱਟੀ ਤੇ
ਆਜ ਮੈਂ ਬੈਸਿਓ ਹਰ ਹਾਤੇ
ਆਜ ਮੈਂ
ਬੈਸਿਓ ਹਰ
ਨਾਮ ਰਾਸੇ ਸਾਂਝੀ ਕਰੇ ਜਨ
ਸਿਉ ਰਾਸੇ
ਇਹ ਸਾਂਝੀ ਕਰੇ ਜਨ ਸਿਉ
ਦੇਖੋ ਮੈਨੂੰ ਕਿੱਡਾ ਵੱਡਾ ਫਾਇਦਾ ਹੈ ਸੱਟੀ ਤੇ
ਜਾਉ ਨਾ ਜਮ ਕਹਿ ਘਾਤ ਗੁਰਬਚਨ ਗੁਰਮੰਤਰ ਦੀਖਿਆ ਉਪਦੇਸ਼ ਨਾਮ ਇਹ ਇੰਨੇ ਨਾਮ ਦਿੱਤੇ ਹੈ ਸ਼ਬਦ ਸਭ ਤੋਂ ਜ਼ਿਆਦਾ ਦਿੱਤਾ ਜਪਣ ਆਏ ਹੈ ਸਾਰਾ ਗੁਰਬਚਨ ਕੀ ਹੈ ਜਿਹੜਾ ਕਿ ਮਹੱਲਾ ਪੰਜਵਾਂ ਖੋਲਦਾ
ਗੁਰ
ਬਚਨ ਬਸੇ ਜੀਆ ਨਾਲ
ਗੁਰ ਕਾ
ਬਚਨ ਬਸੇ ਜੀਆ ਨਾਲ
ਗੁਰ ਕਾ
ਬਚਨ ਬਸੇ
ਨਹੀਂ ਡੂਬੇ ਤਸਕਰ ਨਹੀਂ ਲੈਵੇ ਜਲੇ ਨਹੀਂ ਡੂਬੇ ਤਸਕਰ ਨਹੀਂ ਲੈਵੇ ਪਾਹ ਨ ਸਕੈ ਜਾਲੇ ਪਾਹ ਨ ਸਕੈ
ਡਿਕਸ਼ਨਰੀ ਮੀਨਿੰਗ ਜੇ ਸਮਝ ਲੈ ਜਾਣ ਫਿਰ ਭਾਵਾਂ ਦੇ ਦੇਸ਼ ਚ ਗਾਵਾਂਗੇ ਅਸੀਂ ਇਹ ਨਹੀਂ ਹੈ ਵੀ ਜਿਹੜਾ ਨਾਮ ਜਪ ਰਿਹਾ ਉਹਨੂੰ ਅੱਗ ਨਹੀਂ ਸਾੜ ਸਕਦੀ ਉਹਨੂੰ ਉਹ ਜਿਹੜੀ ਅਗਲੀ ਲਾਈਨ ਲਿਖੀ ਆ ਉਹ ਗੁਰਬਚਨ ਲਈ ਲਿਖੀ ਹੈ ਬੰਦੇ ਨੂੰ ਤੇ ਸਾਰੇ ਗੁਰੂਆਂ ਨੂੰ ਹਰ ਇੱਕ ਨੂੰ ਸੰਸਕਾਰ ਹੋਇਆ ਸਭ ਕੁਛ ਇਹ ਦੇਹ ਚੱਲ ਉਹਨਾਂ ਦਾ ਜਿਹੜਾ ਉਹ ਬਚਨ ਹੈ ਉਹਨੂੰ ਨਾ ਅੱਗ ਸਾੜ ਸਕਦੀ ਨਾ ਮਾਇਆ ਪੈ ਸਕਦੀ ਨਾ ਕੁਛ ਉਹ ਜਿਹੜਾ ਉਹ ਫਿਰ ਜੀ ਜਿਹੜਾ ਗਾਂ ਜਾਂਦਾ ਉਹਦੇ ਨਾਲ ਜਾਂਦਾ ਹੈ ਤਾਂ ਨਾਲ ਜਾਣ ਵਾਲੀ ਚੀਜ਼ ਹੈ ਇਸਕਾ ਇਹਦਾ ਉਲਟਾ ਮਤਲਬ ਨਹੀਂ ਸਮਝਣਾ ਉਹਨੂੰ ਹਰ ਇੱਕ ਨੂੰ ਕੋਈ ਕਦੀ ਕਰਾਮਾਤਾਂ ਜਾਂ ਇਹੋ ਜਿਹੀਆਂ ਚੀਜ਼ਾਂ ਸਾਡੀ ਬਾਣੀ ਸ਼ਬਦਾਂ 'ਚ ਨਹੀਂ ਆਉਣਗੀਆਂ ਇਸਕਾ ਲੇਕਿਨ ਸਮਝਣ ਦੀ ਜ਼ਰੂਰਤ ਹੈ ਵੀ ਉਹਨਾਂ ਨੂੰ ਨਾ ਉਸ ਬਚਨ ਨੂੰ ਐਡੀ ਸ਼ਬਦ ਦੀ ਵੈਲਿਊ ਹੈ ਉਹਨੂੰ ਨਾ ਅੱਗ ਸਾੜ ਸਕਦੀ ਹੈ ਨਾ ਸਭ ਕੁਛ ਐਡਾ ਅੱਛਾ
ਗੁਰ ਕਾ ਬਚਨ ਬਸੇ
ਜੀਆ ਨਾਲੇ
ਗੁਰ ਕਾ
ਬਚਨ ਬਸੇ ਜੀਆ ਨਾਲੇ
ਜਲੇ ਨਹੀਂ ਡੂਬੇ ਤਸਕਰ ਨਹੀਂ ਲੈਵੇ
ਬਚਨ ਉਸ ਘਰ 'ਚ ਆ ਉਹਨੂੰ ਕੋਈ ਡਾਕੂ ਨਹੀਂ ਚੋਰੀ ਕਰਕੇ ਲਿਆ ਸਕਦੇ ਤੇ ਐਡੀ ਵੱਡੀ ਕੀਮਤੀ ਚੀਜ਼ ਗੁਰਬਚਨ ਰੋਜ਼ ਹੀ ਡਾਕੇ ਵੱਜਣ ਰੋਜ਼ ਹੀ ਸੰਨਾ ਲੱਗਣ ਭਗਤਾਂ ਦੇ ਘਰ 'ਚ ਪਰ ਉਹ ਚੜ੍ਹਾ ਹੀ ਨਹੀਂ ਸਕਦੇ ਔਰ ਭਗਤਾਂ ਕੋਲ ਲੈ ਕੇ ਜਾਣਾ ਉਹ ਤੇ ਅੱਗੇ ਫਤੋ ਦਿੰਦੇ ਇਸ ਕਰਕੇ ਉੱਥੇ ਤਸਕਰ ਆਉਂਦਾ ਹੀ ਨਹੀਂ ਹੈ ਉਸ ਬਚਨ ਨੂੰ ਤੇ ਦੇਖ ਵੀ ਨਹੀਂ ਸਕਦਾ ਉਹ ਇਸ ਕਰਕੇ
ਜਲੇ ਨਹੀਂ ਤਸਕਰ ਨਹੀਂ ਲੈ
ਭਾਏ ਕਹਿੰਦੇ ਆ ਮਾਇਆ ਦੀ ਅੱਗ ਨੂੰ
ਪਾਹੇ ਨਾ ਸਕੈ ਜਾਲੇ
ਪਾਹੇ ਨਾ ਸਕੈ ਜਾਲੇ ਵਚਨ ਵਸੈ ਜੀਆ ਨਾਲ ਗੁਰ ਕਾ ਵਚਨ ਵਸੈ ਜੀਆ ਨਾਲ
ਆ ਦੇਖੋ ਕਿਤੇ ਕਿਤੇ ਸਹਾਇਤਾ ਹੁੰਦਾ ਹੈ ਇਹ ਲੋਕ ਪਰਲੋਕੇ ਸੰਗ ਸਹਾਈ
ਇਹ ਲੋਕ ਪਰਲੋਕੇ ਸੰਗ ਸਹਾਈ
ਜਤ ਕਤ ਮੋਹੇ ਰਖਵਾਲੇ
ਜੇ ਮੈਂ ਤੱਤੀ ਤਵੀ ਤੇ ਬੈਠਾ ਤਾਂ ਵੀ ਉਹਦੀ ਰਾਖੀ ਹੈ ਜੇ ਮੈਨੂੰ ਕੇਸਾਂ ਤੋਂ ਫੜ ਕੇ ਬਰੇਤੇ ਚ ਕੁੱਟਿਆ ਜਾ ਰਿਹਾ ਹੈ ਗੁਰੂ ਅਰਜਨ ਨੂੰ ਕਹਿੰਦਾ ਉਹ ਤੇ ਮੇਰੇ ਨਾਲ ਹੈ ਸਭ ਇਹ ਕਿਹਨੂੰ ਕੁੱਟ ਰਹੇ ਨੇ ਇਸ ਕਰਕੇ ਉਹਦਾ ਸ਼ਬਦ ਹੈ ਮਹੱਲੇ ਪੰਜਵੇਂ ਦਾ
ਇਹ ਲੋਕ ਪਰਲੋ ਜਤ ਕਤ ਮੋਹੇ ਰਖਵਾਲੇ ਜਤ ਕਤ ਮੋਹੇ ਰਖਵਾਲੇ ਜਤ ਕਤ
ਵਡਿਆਈ ਗਾਂ ਮਹੱਲਿਆਂ ਨੇ ਖੋਲੀ ਹੈ ਬਚਨ ਦੀ ਜਿਹਦੇ ਤੂੰ ਵੇਖ ਗਿਆ ਸੀ ਗੁਰੂ ਨਾਨਕ ਔਰ ਉਹਦਾ ਗੁਰੂ ਅਕਾਲ ਪੁਰਖ ਖਾਬ ਸੀ ਤੇ ਤਦੇ ਲਿਖ ਰਿਹਾ ਹੈ ਗੁਰ ਕੀ ਬਚਨੀ ਉਹਨਾਂ ਦਾ ਗੁਰੂ ਜੋ ਬਾਬੇ ਨਾਨਕ ਦਾ ਗੁਰੂ ਉਹ ਹੁਣ ਗਿਆਨ ਰਾਹੀਂ ਸਾਰਿਆਂ ਸਾਰੀ ਸਿੱਖੀ ਸਾਰੀ ਮੈਨ ਕਹਿਣ ਦਾ ਇਸ ਕਰਕੇ ਗੁਰ ਕੀ ਬਚਨੀ ਹੁਣ ਮੇਰਾ ਮਾਂ ਵੀ ਉਹ ਪਿਓ ਗੁਲਾਮ ਸਾਰੇ ਮੈਂ ਭਗਤੀ ਤੋਂ ਹੀ ਜੰਮਿਆ ਹੈ ਔਰ ਮੈਂ ਭਗਤੀ ਕਰ ਕਰਕੇ ਹੀ ਆਪਣੇ ਮਾਲਕ ਨੂੰ ਰਜਾਉਣਾ ਹੈ ਪਹਿਲੀ ਰਹਾਉ ਤੋਂ ਬਾਅਦ ਲਾਈਨ ਆਈ ਮਾਂ ਲਾਲੀ ਪਿਓ
ਲਾਲਾ ਮੇਰਾ
ਮਾਂ ਲਾਲੀ ਪਿਓ
ਤੁਹਾਡੇ ਹੱਥਾਂ 'ਚ ਹੈ ਇਹਨੂੰ ਕਰੋ ਨਹੀਂ ਪੜ੍ਹਨਾ ਹੁਕਮ ਨੇ ਨਹੀਂ ਹੈ ਸਾਰੇ ਸ਼ਬਦ 'ਚੋਂ ਲੱਭਣਾ ਹੈ ਗੁਰੂ ਨਾਨਕ ਆਪਣੇ ਰੰਗ ਦੇ ਵਿੱਚ ਸ਼ਬਦ ਲਿਖਿਆ ਮੈਂ ਕਰੂੰ ਉਹ ਬਿੰਦੀ ਅਠਾਲਣੀ ਹੈ ਆਮ ਕਰੋ ਵੀ ਇੱਦਾਂ ਹੀ ਲਿਖਿਆ ਜਾਏਗਾ ਉਹ ਹੁਕਮ ਨੂੰ ਹੁੰਦਾ ਪਰ ਆਪਣੇ ਪਾਤਸ਼ਾਹ ਦੇ ਸਾਹਮਣੇ ਉਹ ਸਾਰਾ ਜੋ ਜੇ ਸਰੰਗ 'ਚੋਂ ਗਾ ਰਹੇ ਨੇ ਉਹ ਉੱਥੇ ਕਰੂੰ ਆਊਂਗਾ ਵੀ
ਪੱਗ ਤੇ ਕਰੂੰ ਤੇਰੀ ਰਾਇਆ ਪੱਗ ਤੇ ਕਰੂੰ ਤੇਰੀ ਰਾਇਆ
ਕਿਉਂ
ਖਰੀਦੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ
ਮਾਲਕ ਨੂੰ ਤੇ ਲੱਗਦੀ ਹੈ ਸੁਲਤਾਨ ਬੈਠਾ ਔਰ ਗਰਮੀ ਦਾ ਦਿਨ ਹੈ ਔਰ ਦੌੜ ਕੇ ਪਾਣੀ ਉਹਨੂੰ ਦਿੰਦੇ ਹੈ ਉਹਨੂੰ ਗਰਮੀ ਲੱਗਦੀ ਹੈ ਪੱਖਾ ਚੱਲਦੇ ਹੈ ਫੇਰ ਕੀ ਆ ਜਿਹੜਾ ਹੁੰਦਾ ਅੱਲ ਉਹਨੂੰ ਘਸ ਘਸ ਕੇ ਉਹਦੇ ਬਣਾ ਕੇ ਉਹਦੇ ਤਲੀਆਂ 'ਤੇ ਮਾਰਚ ਕਰਦੇ ਉਹਨੂੰ ਕਹਿੰਦੇ ਪੈਰ ਲਾਉਣਾ ਵੀ ਠੰਡ ਪੈ ਰਹੀ ਮਾਲਕ ਦੇ ਦੇਖਿਓ ਗੁਰੂ ਨਾਨਕ ਕਿਸ ਤਰ੍ਹਾਂ ਆਪਣੇ ਅਕਾਲ ਪੁਰਖ ਦੇ ਸਾਰੇ ਫੰਕਸ਼ਨ ਪੂਰੇ ਕਰਦਾ ਹੈ ਕਾਹਦੇ ਨਾਲ ਤੀਸਰੀ ਗਾਂ ਜਾ ਕੇ ਚੁੱਕ ਆਊਗੀ ਔਰ ਕਹਿੰਦਾ ਜਿੱਦਾਂ ਡਰਾਮਾਟਿਕ ਵੇ ਇਹਨਾਂ ਨੂੰ ਕਹਿ ਰਿਹਾ ਤੈਨੂੰ ਤੇਲ ਲੱਗੀ ਹੈ ਪਾਣੀ ਪੀਣਾ ਤੂੰ
ਪੀਏ ਤਾਂ ਪਾਣੀ ਮੇਰਾ
ਆ ਮੀਰਾ ਬਾਦਸ਼ਾਹ ਨੂੰ ਕਹਿੰਦੇ ਹੈ
ਪੀਤ ਪਾਣੀ ਪਾਣੀ ਮੀਰਾ
ਕਹਿੰਦੇ ਜੇ ਤੈਨੂੰ ਭੁੱਖ ਲੱਗੀ ਤੇ ਮੈਂ ਤਾਜ਼ਾ ਆਟਾ ਚੱਕੀ ਚ ਪੀ ਕੇ ਹੁਣੇ ਤੈਨੂੰ ਰੋਟੀ ਬਣਾ ਕੇ ਦਿੰਦਾ ਖਾਣਾ ਪੀਸਣਾ ਸਾਰਾ ਕੁਛ ਆ ਸੰਤਾਂ ਦੇ ਡੇਰਿਆਂ ਚੋਂ ਸਾਰੀ ਸਾਰੀ ਉਮਰ ਚੱਕੀਆਂ ਪੀਂਦੇ ਰਹਿੰਦੇ ਉਹ ਬੰਦਿਆਂ ਦੀਆਂ ਜਾ ਕੇ ਸਾਰੀ ਤਾਂ ਉਹ ਸੇਵਾ ਕੱਟ ਰਹੇ ਹਾਂ ਤਾਂ ਹੀ ਸ਼ਬਦ ਲਿਆਂਦਾ ਜਿਹੜਾ ਚੱਕੀ ਪੀਣਾ ਪੱਖਾ ਚੜ੍ਹਨਾ ਸਾਰਾ ਕੁਛ ਬਾਣੀ 'ਤੇ ਲਿਖਿਆ ਉਹ ਐਸ ਬਾਬੇ ਨਾਨਕ ਦੇ ਸ਼ਬਦ ਤੋਂ ਸੀ ਲੈ ਕੇ ਸਿਰਫ ਉਹ ਜੋ ਚੀਜ਼ ਵਰਤ ਰਹੀ ਸੀ ਬਾਹਰ ਉਹ ਸੰਤਾਂ ਕਿਉਂਕਿ ਸਾਡਾ ਤਾਂ ਮਾਲਕ ਆਪ ਹੈ ਅਕਾਲ ਪੁਰਖ ਇਸ ਕਰਕੇ ਉਹਨੂੰ ਮਹਾਰਾਜ ਕਹਿੰਦੇ
ਪੀਏ ਤਾਂ ਪਾਣੀ ਪੱਖਾ ਫੇਰੀ
ਹੁਣ ਤੇ ਪੱਖੇ ਚੱਲਦੀ ਲੋੜ ਮਾੜਾ ਜਿਹਾ ਸਵਿੱਚ ਆਨ ਕਰਦਾ ਉਹ ਸਵਿੱਚ ਵੀ ਨੀ ਤਕਲੀਫ਼ ਕਰਨੀ ਪੈਂਦੀ ਮਾੜਾ ਜਿਹਾ ਟੱਚ ਕਰੋ ਉਸ ਵੇਲੇ ਪੱਖਾ ਚੱਲਣ ਲੱਗ ਪਊ ਅੱਜ ਕੱਲ੍ਹ ਥੱਲੇ ਜਿਹੜਾ ਜ਼ਮੀਨ ਤੇ ਮਾਲਕ ਸਾਰਾ ਉਹਦੀ ਸੇਵਾ ਤੇ ਅੱਜ ਕੱਲ੍ਹ ਸੌਖੀ ਹੋ ਗਈ ਉਹਨੂੰ ਗਰਮੀ ਤੇ ਲੱਗ ਹੀ ਨੀ ਸਕਦੀ ਇਹ ਸਾਰੀਆਂ ਅਕਾਲ ਪੁਰਖ ਦੀਆਂ ਜਿਹੜੀਆਂ ਬਾਹਰ ਸਾਰਾ ਸੰਤਾਂ ਦੇ ਜਿੰਨੀ ਚਿਕਰ ਜੇ ਦੇਹ ਮੰਨੋਗੇ ਤਾਂ ਹੀ ਗਿਆਨ ਨਹੀਂ ਸਮਝ ਆਏਗਾ ਇਸ ਕਰਕੇ ਦੇਹ ਅਭਿਆਸ ਖਤਮ ਹੈ ਅਸੀਂ ਬਾਰ ਬਾਰ ਸ਼ਬਦ ਤਾਂ ਲਿਆ ਰਹੇ ਹਾਂ ਸਿੱਖੀ ਜਾਗੇ ਗਿਆਨ ਬਹੁਤ ਉੱਚਾ ਹੈ ਅਤੇ ਇਸ ਕਰਕੇ ਮਹਾਰਾਜ ਕਹਿ ਰਹੇ ਨੇ
ਪੀਏ ਤਾਂ ਪਾਣੀ
ਕਿਸਾਨ ਸ਼ਾਹ ਕਹਿੰਦਾ ਇੱਕ ਤੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ ਇਹ ਮੇਰੇ ਕਿਆ ਪੁੱਛ
ਇਹ ਨਾ ਤੁਸ ਭੁੱਖ ਪਿਆਸ
ਨਾ ਤਿਸ ਭੁੱਖ ਪਿਆਸ ਇਹ ਨਾ ਤਿਸ ਭੁੱਖ ਪਿਆਸ ਨਾ ਤਿਸ ਭੁੱਖ ਪਿਆਸ
ਰੱਜਾਂ ਪਿਆ ਅੱਗੇ ਆਫਰਨ ਡਿਆ ਕਾਲ ਪੁਰਖ ਤੇਰੀ ਮੈਂ ਭੁੱਖ ਦੀ ਪਰਵਾਹ ਨਹੀਂ ਕਰਦਾ
ਇਹ ਨਾ ਤਿਸ ਭੁੱਖ ਪਿਆਸ ਨਾ ਤਿਸ ਭੁੱਖ ਪਿਆਸ ਰੱਜਾ ਤਾਇਆ ਰੱਜਾ ਤਾਇਆ ਇਹ ਨਾ ਤਿਸ ਭੁੱਖ ਪਿਆਸ ਨਾ ਤਿਸ ਭੁੱਖ ਪਿਆਸ ਰੱਜਾ ਤਾਇਆ ਓ ਰੱਜਾ ਤਾਇਆ
ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਤੈਨੂੰ ਜੰਮਿਆ ਕਹਿੰਦਾ ਤੇਰੀ ਮਾਂ ਕੌਣ ਹੈ ਬਾਪ ਕੌਣ ਹੈ ਕਾਲ ਪੁਰਖ ਦਾ
ਇਹ ਨਾ ਤਿਸ ਮਾਈ ਬਾਪ ਨਾ ਤਿਸ ਮਾਈ ਬਾਪ ਕਿਨ ਤੂੰ ਜਾਇਆ ਕਿਨ ਤੂੰ ਜਾਇਆ
ਮਰਾਸੀ ਸੀ ਉਹਨੂੰ ਪੁੱਛਣ ਲੱਗੇ ਸੁਣਾ ਤੂੰ ਤੇਰੇ ਮਾਂ ਬਾਪ ਦੇ ਕੀ ਨਾਂ ਕਹਿੰਦਾ ਮੈਂ ਤੇ ਜੰਮਿਆ ਹੀ ਨਹੀਂ ਸੀ ਕਹਿੰਦਾ ਫਿਰ ਕੀ ਤੂੰ ਉੱਗਿਆ ਸੀ ਕਹਿੰਦਾ ਨਹੀਂ ਕਹਿੰਦਾ ਫਿਰ ਤੇ ਕਿੱਥੋਂ ਆਇਆ ਤੂੰ ਕਹਿੰਦਾ ਮੇਰੀ ਗੰਢ ਚੋਂ ਗੰਢ ਫੁੱਟੀ ਹੈ ਉਹ ਗੰਢ ਚੋਂ ਗੰਢ ਹੈ ਕਬੀਰ ਪੁੰਗਰਾ ਰਾਮ ਅੱਲਾ ਕਾ ਪੁੰਗਰਾਟ ਇਹ ਭਗਤ ਉਹ ਇਸ ਕਰਕੇ
ਨਾ ਤਿਸ ਮਾਈ ਬਾਪ ਨਾ ਤਿਸ ਮਾਈ ਬਾਪ
ਆਹ ਸਾਡਾ ਸਤਿਗੁਰੂ ਆਹ ਉਹਦੇ ਲੱਛਣ
ਨਾ ਤਿਸ ਮਾਈ ਬਾਪ ਏ ਨਾ ਤਿਸ ਮਾਈ ਬਾਪ ਏ ਕਿਨ ਤੂੰ ਜਾਇਆ ਕਿਨ ਤੂੰ ਜਾਇਆ
ਤੋੜਾ ਲਾਉਂਦੇ ਆ ਜਿਸ ਤੇ ਅਸੀਂ ਇਸ ਮੂਮੈਂਟ ਦਾ ਨਾਮ ਜਿੱਥੋਂ ਸਾਨੂੰ ਲੱਭਾ ਸੀ
ਗੁਰਮੇ ਆਪ ਸਮੋਏ ਗੁਰਮੇ ਆਪ ਸਮੋਏ
ਸ਼ਬਦ
ਵਰਤਾਇਆ ਸ਼ਬਦ ਵਰਤਾਇਆ
ਸਮੋਏ
ਗੁਰਮੇ ਆਪ ਸਮੋਏ
ਸ਼ਬਦ ਵਰਤਾਇਆ
ਸ਼ਬਦ ਵਰਤਾਇਆ
ਨਾ ਤਿਸ ਭੁੱਖ ਪਿਆਸ
ਨਾ ਤਿਸ ਭੁੱਖ ਪਿਆਸ
ਰੱਜਾ ਤਾਇਆ
ਰੱਜਾ ਤਾਇਆ
ਦੇਖਣ ਵਾਲੀ ਹੈ ਉਹਦੇ ਸ਼ਬਦ ਹੀ ਪੈਰ ਹੈ। ਮੈਂ ਸ਼ਬਦ ਨੂੰ ਜਪਦਾ ਉਹੀ ਤੇਰੇ ਪੈਰਾਂ ਜਿੱਦਾਂ ਜਿੱਦਾਂ ਘੀਆ ਦੇ ਟੋਟੇ ਕਰਕੇ ਠੰਡੇ ਪਾਣੀ ਛੱਡ ਕੇ ਫਿਰ ਚਰਨ ਫੜ ਕੇ ਉਹਦੀਆਂ ਤਲੀਆਂ ਤੇ ਘੱਸਦੇ ਆ ਨਾ ਬੰਦਾ ਜਦੋਂ ਮਲੇਰੀਆ ਬੁਖਾਰ ਜ਼ਿਆਦਾ ਹੋ ਜਾਏ ਤੇ ਉਤਰੇ ਨਾ। ਉਹ ਕਹਿੰਦਾ ਤੈਨੂੰ ਮੈਂ ਜਦੋਂ ਨਾਮ ਜਪਦਾ ਨਾ ਤੈਨੂੰ ਉਹ ਸਵਾਦ ਆਉਂਦਾ ਹੈ ਮਾਲਕਾ, ਔਰ ਵਾਕਿਆ ਹੀ ਰੱਬ ਰੱਜ ਇਹ ਚੀਜ਼ ਦਾ ਭੁੱਖਾ। ਇਸ ਕਰਕੇ ਮਹਾਰਾਜ ਕਹਿੰਦੇ ਪੀਏ ਤਾਂ ਪਾਣੀ ਦੇਖਿਓ ਸਾਰੀਆਂ ਚੀਜ਼ਾਂ ਕਿੱਦਾਂ ਬਾਬਾ ਨਾਨਕ ਔਰ ਕਿਸ ਤਰ੍ਹਾਂ ਦੇ ਉੱਚ ਹੱਦੀ ਵੈਣ ਬਾਰੇ ਕਹਿੰਦੀ ਪੱਖਾ ਫੇਰੀ ਪੈਰ ਮਲੋ ਕਿੱਦਾਂ ਜਪ ਜਪ ਤੇਰਾ ਪਾਤਸ਼ਾਹ ਦੀ ਗਰੀਬੀ ਆਉਣ ਲੱਗੀ ਹੈ। ਦੇਖਿਓ ਸਾਡੇ ਲੋਕਾਂ ਦਾ ਕੀ ਹਾਲ ਹੋਊਗਾ। ਉਹ ਆਪਣੇ ਆਪ ਨੂੰ ਕਹਿ ਰਹੇ ਹੈ ਲੂਣ ਹਰਾਮੀ ਨਾਨਕ ਲਾਲਾ, ਔਰ ਖੋਜੀਆਂ ਦੀ ਚੀਜ਼ ਹੈ ਸ਼ਬਦ ਤੁਹਾਡੇ ਹੱਥ 'ਚ ਹੈ, ਨਾਨਕ ਛਾਪ ਨਹੀਂ ਰਹੀ। ਉਹ ਨਹੀਂ ਹੈ ਗੁਲਾਮ, ਨਾਨਕ ਛਾਪ, ਨਾਨਕ ਦੇ ਕੱਕੇ ਨੂੰ ਮਹਾਰਾਜ ਔਂਕੜ ਦੇ ਗਏ ਆਪਣੇ ਸ਼ਬਦ। ਇਸ ਕਰਕੇ ਉਹ ਆਪ ਬਣਦੇ ਹੈ ਵੀ ਮੈਂ ਲੂਣ ਹਰਾਮੀ ਹੈ। ਜਿਹੜੀ ਨਾਨਕ ਜੋਤ ਆ ਰਹੀ ਹੈ ਸਤਿਗੁਰੂ ਦੀ ਜਾਂ ਸਾਰੀ, ਉਹ ਸਾਰਿਆਂ ਉਹ ਨਹੀਂ ਹੈ, ਮੈਂ ਨਾਨਕ ਦੇ ਕੱਕੇ ਨੂੰ ਔਂਕੜ ਦੇ ਗਏ। ਲੂਣ ਹਰਾਮੀ ਨਾਨਕ ਲਾਲਾ, ਨਾਨਕ ਲਾਲਾ ਕਹਿੰਦਾ ਮੈਂ ਨਾਮ ਨਹੀਂ ਜਪ ਸਕਦਾ, ਤੇਰਾ ਹੁਕਮ ਕਮਾ ਨਹੀਂ ਸਕਿਆ, ਮੈਂ ਲੂਣ ਹਰਾਮੀ ਹੈ। ਨਾਨਕ ਲਾਲਾ ਇਹੋ ਜਿਹੇ ਨੂੰ ਜੇ ਤੂੰ ਬਖਸ਼ ਲਏਗਾ ਮੇਰਾ ਕੁਛ ਨਹੀਂ ਜਾਣਾ, ਨਾ ਬਖਸ਼ ਤੂੰ ਤਦ ਕੀ ਹੈ, ਪਰ ਤੇਰੀ ਵਡਿਆਈ ਨਹੀਂ ਹੋਣੀ, ਇਹ 'ਚ ਤੇਰੀ ਵਡਿਆਈ ਹੈ ਵੀ ਇਹੋ ਜਿਹੇ ਲੂਣ ਹਰਾਮੀ ਨੂੰ ਤੂੰ ਬਖਸ਼ ਲੈਂਦਾ। ਇਹਨੂੰ ਕਹਿੰਦੇ ਸਤਿਗੁਰ ਦਾਤਾ ਦਿਆਲ ਹੈ, ਕਦੀ ਜਿਹੜਾ ਇਹੋ ਜਿਹੇ ਸਤਿਗੁਰੂ ਨੂੰ ਗੁਰੂ ਕਰਦਾ ਕਦੀ ਕਦੀ ਹੋਰ ਸੋਚੇ ਨਾ ਉਹਦੀ ਝੋਲੀ 'ਚ ਪੈ ਜਾਏ। ਉਹ ਕਹਿੰਦਾ ਮੇਰੇ ਅਰਗੇ ਲੂਣ ਹਰਾਮੀ ਨੂੰ ਤੂੰ ਬਖਸ਼ਣਾ, ਇਹ ਤੇਰੀ ਵਡਿਆਈ ਹੈ, ਮੇਰਾ ਕੁਛ ਨਹੀਂ ਕਰਨਾ। ਲੂਣ ਹਰਾਮੀ ਨਾਨਕ ਲਾਲਾ, ਨਾਨਕ ਲਾਲਾ ਬਖਸ਼ੇ ਜੇ ਬਖਸ਼ੇ ਤੁਧ ਵਡਿਆਈ, ਬਖਸ਼ੇ ਤੁਧ ਵਡਿਆਈ। ਅੱਗੇ ਹੋਰ ਕਮਾਲ ਦੀ ਮਹਾਰਾਜ ਨਾਲ ਗੱਲਾਂ ਬਾਤਾਂ ਕਰਕੇ ਲਾਂਭਾ ਦਿੰਦੇ ਹਨ। ਕਹਿੰਦੇ ਤੂੰ ਬਖਸ਼ਣੋਂ ਹਟਣਾ ਹੀ ਨਹੀਂ, ਕਿਉਂਕਿ ਤੈਨੂੰ ਭੋਸ ਪਏ ਆਦ ਜੁਗਾ, ਤੂੰ ਬਖਸ਼ਣ ਦਾ ਤੇਰੀ ਆਦਤ ਬਣ ਚੁੱਕੀ ਹੈ, ਤੂੰ ਨਹੀਂ ਤੂੰ ਏਦਾਂ ਦਾ ਫੇਸ ਚਾਹੀਦਾ ਰੱਬ ਦੇ ਉੱਤੇ। ਕਹੋ ਕਬੀਰ ਅੱਖਰ ਤੋਂ ਪਾਖ ਹੋਏਗਾ ਖਤਮ ਲਏਗਾ ਰਾਖ। ਇਸ ਕਰਕੇ ਉਹ ਕਹਿੰਦਾ ਤੂੰ ਤੂੰ ਹਟ ਨਹੀਂ ਸਕਦਾ ਆਪਣੇ ਸੁਭਾਅ ਤੋਂ। ਇਸ ਕਰਕੇ ਆਦ ਜਗਾ ਪਤਾ ਲੱਗਦਾ ਹੈ ਤਾਂ ਉਹ ਜਿਹੜੀ ਜਿਹਦਾ ਦੇਹ ਨਹੀਂ ਹੈ ਤੁਹਾਨੂੰ ਪਤਾ ਨਹੀਂ ਕਿ ਉਹਦੇ ਨਾਲ ਪਿਆਰ ਵੱਧਦਾ ਸਿੱਖਦਾ, ਆ ਸ਼ਬਦ ਵਧਾਣਗੇ ਵੀ ਇਹੋ ਜਿਹਾ ਗੁਰੂ ਕੀਤਾ ਸੀ। ਆਦ ਜਗਾ ਦੇ ਦਇਆ ਪੱਤੇ ਦਾਤਾ,
ਸਵਾਏ ਰੱਬ ਤੋਂ ਕੋਈ ਮੁਕਤੀ ਦਾ ਦਾਤਾ ਨਹੀਂ ਹੈ। ਸਤਿਗੁਰੂ ਉਹ ਜਿਹੜੀ ਜੋਤ ਹੈ ਉਹ ਸਾਰਾ ਜਿਹੜੀ ਕੱਢੀ ਆ ਰਿਹਾ ਉਹ ਤੋਂ ਬਗੈਰ ਨਾ ਪਿੱਛੇ ਕੋਈ ਮੁਕਤੀ ਮਿਲੇਗੀ ਉਹਦੀ ਉਹਦੇ ਕੋਲ ਮੁਕਤ ਦਾਤ ਆ। ਬਾਕੀ ਜੋ ਮਰਜ਼ੀ ਬਣਾਈ ਚਲੋ ਜੀ ਅਸੀਂ ਮੁਕਤੇ ਤਾਲੀ ਮੁਕਤੇ ਫਲਾਂ ਸਾਰਾ ਉਹ ਭਾਈ ਕਿਸੇ ਗੁਰੂ ਨੂੰ ਅਥਾਰਿਟੀ ਨਹੀਂ ਹੈ ਕਿਸੇ ਹਾਂ ਉਹ ਅੱਛੀ ਜਗ੍ਹਾ ਸਾਰੇ ਅੱਛੀਆਂ ਰੂਹਾਂ ਸੀ ਸਭ ਕੁਛ ਕੀਤਾ ਲੇਕਿਨ ਮੁਕਤੀ ਬਗੈਰ ਨਾਮ ਤੋਂ ਮਿਲ ਜਾਓ। ਇਸ ਕਰਕੇ ਸਤਿਗੁਰੂ ਦਾਤਾ ਮੁਕਤੀ ਦਾ ਹੈ। ਬਾਕੀ ਅਸੀਂ ਕਹਿ ਦਿੰਦੇ ਪਿਆਰ ਨਾਲ ਉਹਨਾਂ ਦੀ ਇੱਜ਼ਤ ਕਰਨੀ ਚਾਲੀ ਮੁਕਤੇ ਉਹ ਭਾਈ ਮੁਕਤੇ ਮੁਕਤ ਸਰ ਬਣਾ ਲਿਆ ਵੀ ਉੱਥੇ ਨਾ ਲਓ ਅਤੇ ਮੁਕਤੀ ਹੋ ਜੂਗੀ। ਇਹ ਸਾਰੇ ਪਿਆਰ ਸਤਿਕਾਰ ਨਾਲ ਚੀਜ਼ਾਂ ਹੋ ਰਹੀਆਂ ਹੋ ਜਾਂਦੀਆਂ ਹੈ ਲੇਕਿਨ ਬਾਬੇ ਦਾ ਸ਼ਬਦ ਜਿਹੜਾ ਹੈ ਉਹਦੀ ਤੂੰ ਸੀਧ ਲੈਣੀ ਹੈ ਵੀ ਬਖਸ਼ਣ ਵਾਲਾ ਕੌਣ ਹੈ ਉਹ ਸਤਿਗੁਰ ਦਾਤਾ ਹੈ ਆਦਿ
ਜਗਾ
ਅਸੀਂ ਖੀਰ ਤੇ ਸ਼ਬਦ ਨੂੰ ਕਲੋਜ਼ ਕਰਦੇ ਹੋਏ ਜਿਹੜਾ ਸ਼ਬਦ ਗਾਂ ਮਹੱਲਾ ਪੰਜਵਾਂ ਖੋਲਦਾ ਉਹ ਹੈ
ਹਾਂ।
ਵਾਹ।